ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ 623 ਅੰਗ 'ਤੇ ਬਖਸ਼ਿਸ਼ ਕਰ ਰਹੇ ਹਨ। 58ਵਾਂ ਸ਼ਬਦ ਸੋਰਠ ਮਹੱਲਾ 5 ਸੋਰਠ ਰਾਗਣੀ ਦੇ ਵਿੱਚ ਪਾਰ ਬ੍ਰਹਮ ਨਿਬਾਹੀ ਪੂਰੀ ਕਾਈ ਬਾਤ ਨਾ ਰਹੀ ਆ ਊਰੀ। ਪਾਰ ਬ੍ਰਹਮ ਪਰਮੇਸ਼ੁਰ ਜੀ ਨੇ ਕਿਰਪਾ ਕੀਤੀ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਪੂਰੀ ਪੁਜਾਈ ਹੈ, ਸੋ ਸੇਵਾ ਜਿਹੜੀ ਪੂਰੀ ਕਰਵਾਈ ਆਪ ਨੇ ਕਿਰਪਾ ਕੀਤੀ, ਪਾਰ ਬ੍ਰਹਮ ਦੀ ਮਿਹਰ ਹੋਈ ਹੈ। ਭਾਵੇਂ ਬੇਸ਼ੱਕ ਭਨ ਮਾਤਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ ਸਤਿਗੁਰੂ ਆਪ ਪਰਮੇਸ਼ੁਰ ਨੇ, ਪਰ ਫਿਰ ਵੀ ਸਤਿਗੁਰਾਂ ਦੀ ਨਿਮਰਤਾ ਔਰ ਆਪਾਂ ਨੂੰ ਸਿਖਾਉਣ ਦਾ ਇੱਕ ਤਰੀਕਾ ਹੈ। ਸੋ ਜੇ ਕੋਈ ਬੰਦਾ ਹਰਿਮੰਦਰ ਸਾਹਿਬ ਦੇ ਪ੍ਰਕਰਮਾਂ ਵਿੱਚ ਝਾੜੂ ਮਾਰ ਲਏ ਨਾ ਸਾਰੇ, ਅਤੇ ਜਾ ਅੰਦਰਲੇ ਕਿਤੇ ਸੇਵਾ ਮਾੜੀ ਜਿਹੀ ਕਰ ਲਏ, ਕਹਿੰਦਾ ਮੈਂ ਬਹੁਤ ਸੇਵਾ ਕੀਤੀ ਹੈ, ਅਸੀਂ ਉੱਥੇ ਐਂ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨਾ ਵੱਡਾ ਸਭ ਕੁਛ ਕਰਕੇ ਬਣਾ ਕੇ ਕਿਹਾ ਵੀ ਭਾਈ ਵਾਹਿਗੁਰੂ ਨੇ ਕਰਵਾਈ ਹੈ, ਇੱਥੋਂ ਸਾਨੂੰ ਸਤਿਗੁਰੂ ਨਿਮਰਤਾ ਸਿਖਾਉਂਦੇ ਨੇ, ਫਰਮਾਉਂਦੇ ਹਨ ਕਿ ਜੋ ਸਾਡੀ ਭਗਤੀ ਸੀ ਉਹ ਪੂਰੀ ਨਿਭਾਹੀ ਹੈ ਪਰਮਾਤਮਾ ਨੇ, ਸੇਵਾ ਪੂਰੀ ਨਿਭਾਹੀ ਹੈ। ਸੋ ਦਾਸਾਂ ਦੇ ਨਾਲ ਆਪਣੀ ਪ੍ਰਤੱਗਿਆ ਪੂਰੀ ਨਿਭਾਹੀ ਹੈ, ਕਿਸੇ ਗੱਲ ਦੀ ਥੁੜ ਨਹੀਂ ਰਹੀ। ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੰਭਾਰੇ, ਦਾਸਾਂ ਨੂੰ ਗੁਰਾਂ ਦੇ ਚਰਨਾਂ ਨਾਲ ਲਗਾ ਕੇ ਤਾਰ ਦਿੱਤਾ ਪਾਰ ਬ੍ਰਹਮ ਜੀ ਨੇ। ਸੋ ਇਸ ਤਰ੍ਹਾਂ ਇਹ ਸਿਖਾਉਣ ਦਾ ਇੱਕ ਢੰਗ ਹੈ ਸਤਿਗੁਰਾਂ ਦਾ, ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਸਰੂਪਾਂ ਦੇ ਨਾਲ ਚਰਨਾਂ ਦੇ ਨਾਲ ਲਾ ਕੇ ਬੇਅੰਤ ਦੁਨੀਆਂ ਨੂੰ ਤਾਰਿਆ ਸਤਿਗੁਰਾਂ ਨੇ। ਜਿਹੜੇ ਦਾਸ ਵਾਹਿਗੁਰੂ ਨਾਮ ਨੂੰ ਸੰਭਾਲਦੇ ਨੇ, ਸੰਭਾਰੇ ਤੋਂ ਭਾਵ ਯਾਦ ਕਰਦੇ ਨੇ, ਸਤਿਗੁਰਾਂ ਦੇ ਚਰਨਾਂ ਨਾਲ ਮਨ ਲਗਾ ਕੇ ਜਿਹੜੇ ਹਰ ਵੇਲੇ ਵਾਹਿਗੁਰੂ ਨਾਮ ਨੂੰ ਸੰਭਾਲਦੇ ਨੇ, ਉਹਨਾਂ ਦਾਸਾਂ ਨੂੰ ਸੰਸਾਰ ਸਮੁੰਦਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਰ ਦਿੱਤਾ। ਆਪਣੇ ਦਾਸ ਕਾ ਸਦਾ ਰਖਵਾਲਾ, ਵਾਹਿਗੁਰੂ ਆਪਣਿਆਂ ਦਾਸਾਂ ਦਾ ਸਦਾ ਹੀ ਰਖਵਾਲਾ ਹੈ, ਸਦਾ ਹੀ, ਕਿਉਂਕਿ ਵਾਹਿਗੁਰੂ ਦੀ ਇਹ ਮੌਜ ਹੈ ਵੀ ਵਾਹਿਗੁਰੂ ਸਤਿਗੁਰੂ ਸਾਡੇ ਸਰਬ ਵਿਆਪਕ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਾ ਸਮਾਏ। ਵਾਹਿਗੁਰੂ ਪਰਮੇਸ਼ੁਰ ਸਤਿਗੁਰੂ ਨਿਰਗੁਣ ਸਰਗੁਣ ਦੋਵੇਂ ਸਰੂਪ ਨੇ, ਸਰਬ ਵਿਆਪਕ ਨੇ। ਕਰ ਕਿਰਪਾ ਆਪਣੇ ਕਰ ਰਾਖੇ, ਮਾਤ ਪਿਤਾ ਜਿਉਂ ਪਾਲਾ ਰਹਾਉ। ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਦਾਸ ਜਿਹੜੇ ਨੇ ਕਰ ਹੁੰਦਾ ਹੱਥ ਦੇ ਕੇ ਰੱਖੇ ਨੇ, ਕਰ ਰਾਖੇ, ਅਤੇ ਮਾਤਾ ਪਿਤਾ ਵਾਂਗੂ ਦਾਸਾਂ ਨੂੰ ਪਾਲਦਾ, ਸਾਨੂੰ ਹਮੇਸ਼ਾ ਪਾਲਦਾ, ਬੜੀ ਕਿਰਪਾ ਹੈ, ਕਦੇ ਕਮੀ ਨਹੀਂ ਆਉਣ ਦਿੱਤੀ, ਖਾਣ ਪੀਣ ਪਹਿਰਨ ਪੱਖੋਂ ਕਿਸੇ ਪੱਖੋਂ ਕਮੀ ਨਹੀਂ ਆਉਣ ਦਿੱਤੀ। ਉਹ ਵੱਖਰੀ ਗੱਲ ਹੈ ਵੀ ਅਸੀਂ ਰੀ ਨਹੀਂ ਕਰੀ ਜਾਈਏ, ਸਾਰਾ ਕੁਝ ਜਦੋਂ ਦੇ ਦਿੰਦਾ ਫਿਰ ਬੰਦੇ ਦੀ ਵੀ ਲਾਲਸਾ ਵੱਧ ਜਾਂਦੀ ਹੈ, ਇੱਕ ਘਰ, ਦੋ ਘਰ, ਪੰਜ ਘਰ, 10 ਘਰ, ਐਂ ਤਾਂ ਭਾਵੇਂ ਸਾਰਾ ਹੀ ਮੁਲਕ ਖਰੀਦ ਲਓ, ਕੋਈ ਗੱਲ ਨਹੀਂ, ਪਰ ਇਹ ਹੁਕਮ ਨਹੀਂ ਹੈ। ਹੁਕਮ ਆਪਾਂ ਨੂੰ ਇੰਨਾ ਹੈ ਵੀ ਰੋਟੀ ਪਾਣੀ ਆਪਣਾ ਸਹੀ ਚਲਾਓ, ਕੱਪੜਾ ਲੀੜਾ ਬਾਲ ਬੱਚਾ ਪਾਲ ਪਨੋਸ ਕੇ ਦਸਵੰਧ ਕੱਢ ਕੇ ਆਪਣਾ ਬੰਦਗੀ 'ਤੇ ਜ਼ਿਆਦਾ ਜ਼ੋਰ ਦਿਓ, ਭਗਤੀ ਕਰੋ, ਪਾਠ ਕਰੋ, ਸੇਵਾ ਕਰੋ, ਇੱਧਰ ਨੂੰ ਜ਼ਿਆਦਾ ਜ਼ੋਰ ਦਿਓ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਆਪ, ਵੱਡ ਭਾਗੀ ਸਤਿਗੁਰ ਪਾਇਆ ਜਿਨ ਜਮਕਾ ਪੰਥ ਮਿਟਾਇਆ। ਵਡਭਾਗੀ ਤੋਂ ਭਾਵ ਹੈ ਵੱਡਿਆਂ ਭਾਗਾਂ ਵਾਲੇ ਦਾਸਾਂ ਨੇ ਉਹਨਾਂ ਸਤਿਗੁਰਾਂ ਨੂੰ ਪ੍ਰਾਪਤ ਕੀਤਾ ਹੈ ਜਿਨ੍ਹਾਂ ਸਤਿਗੁਰਾਂ ਨੇ ਜਮਾਂ ਦਾ ਰਸਤਾ ਹੀ ਮਿਟਾ ਹੀ ਦਿੱਤਾ, ਸਾਫ਼ ਹੀ ਕਰ ਦਿੱਤਾ ਰਸਤਾ। ਸੋ ਇਹ ਗੱਲਾਂ ਜਿਹੜੀਆਂ ਨੇ ਆਮ ਇਹ ਰੂਹਾਨੀ ਚੀਜ਼ਾਂ ਹੁੰਦੀਆਂ ਨੇ, ਜਮਾਂ ਦਾ ਰਸਤਾ। ਅਸਮਾਨ ਦੇ ਵਿੱਚ ਦੇਖੋ ਜਹਾਜ਼ਾਂ ਦਾ ਰਸਤਾ ਬਣਿਆ ਹੋਇਆ, ਪਰ ਉਹ ਜਹਾਜ਼ ਵਾਲਿਆਂ ਨੂੰ ਪਤਾ ਹੁੰਦਾ ਕਿੰਨੀ ਡਾਇਰੈਕਸ਼ਨ ਹੈ, ਕਿਸ ਪਾਸੇ ਨੂੰ ਜਾਣਾ, ਕਿੰਨੀ ਉਚਾਈ ਹੈ। ਜਮਦੂਤਾਂ ਦਾ ਵੀ ਰਸਤਾ, ਜਮਦੂਤ ਇਕੱਲੇ ਇਸ ਧਰਤੀ 'ਤੇ ਨਹੀਂ ਆਉਂਦੇ, ਬੜੀਆਂ ਧਰਤੀਆਂ ਜਿੱਥੇ ਨੂੰ ਉਹਨਾਂ ਦੀ ਡਿਊਟੀ ਲੱਗਦੀ ਆ, ਜਾਓ ਉੱਥੋਂ ਫਲਾਣੇ ਨੂੰ ਲਿਆਓ, ਹਰੇਕ ਬੋਲੀ ਆਉਂਦੀ ਹੁੰਦੀ ਆ ਉਹਨਾਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਰਾਹ ਹੀ ਮਿਟਾ ਦਿੱਤਾ, ਕੰਮ ਹੀ ਖਤਮ ਕਰ ਦਿੱਤਾ। ਕਿਵੇਂ ਹੋਇਆ ਕੰਮ ਖਤਮ? ਹਰ ਭਗਤ ਭਾਏ ਚਿੱਤ ਲਾਗਾ, ਜਪ ਜੀਵ ਹੈ ਸੇਵਡ ਭਾਗਾ। ਹੁਣ ਹਰੀ ਮਹਾਰਾਜ ਦੀ ਪ੍ਰੇਮਾ ਭਗਤੀ 'ਚ ਦਾਸਾਂ ਦਾ ਜਦੋਂ ਚਿੱਤ ਲੱਗਿਆ ਗੁਰੂ ਦੀ ਕਿਰਪਾ ਨਾਲ, ਵਡਭਾਗੀ ਦਾਸ ਜਿਹੜੇ ਨੇ ਪਰਮੇਸ਼ੁਰ ਦੇ ਨਾਮ ਨੂੰ ਜਪ ਕੇ ਜਿਉਂਦੇ ਨੇ, ਉਹਨਾਂ ਦਾ ਆਧਾਰ ਬਣ ਗਿਆ। ਹੁਣ ਵੀ ਆਪਾਂ ਜਿਉਂਦੇ ਹਾਂ, ਰੋਟੀ ਖਾਧੇ ਬਿਨਾਂ ਚੈਨ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ, ਨਿਆਣੇ ਕੋਕ ਪੀ ਕੇ ਹੀ ਜਿਉਂਦੇ ਆ ਅੱਜ ਕੱਲ੍ਹ, ਚਿਪਸਾਂ ਖਾ ਕੇ। ਜੇ ਗੇਮ ਨਾ ਖੇਡਣ ਇਹਨਾਂ ਨੂੰ ਜਿਉਣਾ ਨਹੀਂ ਹੁੰਦਾ, ਔਖੇ ਹੋ ਜਾਂਦੇ ਨੇ। ਕਈ ਟੀ ਵੀ ਦੇਖ ਕੇ ਜਿਉਂਦੇ, ਕੋਈ ਫਿਲਮਾਂ ਦੇਖ ਕੇ ਜਿਉਂਦੇ ਆ, ਦੇਖ ਲਓ ਵੀ ਦੁਨੀਆ ਕਿਵੇਂ ਜਿਉਂਦੀ ਆ, ਦੇਖ ਹੀ ਲਓ। ਹਰੇਕ ਬੰਦੇ ਦਾ ਇਹ ਕੋਈ ਨਾ ਕੋਈ ਜਿਉਣ ਦਾ ਆਪਣਾ ਸਾਧਨ ਕੱਢਿਆ ਹੋਇਆ, ਸਾਧਨ ਜਿਹੜਾ ਕੱਢਿਆ ਉਹ ਬੇਅਰਥ ਹੀ ਹੈ। ਪਰ ਰੱਬ ਦੇ ਪਿਆਰਿਆਂ ਦਾ ਕੀ ਸਾਧਨ ਹੈ? ਨਾਮ। ਨਾਮ ਦੇ ਆਸਰੇ ਜਿਉਂਦੇ ਨੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਹਰ ਅੰਮ੍ਰਿਤ ਬਾਣੀ ਗਾਵੈ, ਸਾਧਾਂ ਕੀ ਧੂਰੀ ਨਹਾਵੈ। ਜੋ ਹਰੀ ਨਾਮ ਅੰਮ੍ਰਿਤ ਬਾਣੀ ਨੂੰ ਗਾਉਂਦਾ ਅਤੇ ਸੰਤਾਂ ਦੀ ਚਰਨ ਧੂੜੀ ਦੇ ਵਿੱਚ ਨਹਾਉਂਦਾ, ਭਾਵ ਸੇਵਾ ਕਰਦਾ, ਜੋੜੇ ਝਾੜ, ਤੱਪੜ ਚਾਰ, ਦਰੀਆਂ ਝਾੜਨੀਆਂ, ਝਾੜੂ ਦੇਣਾ, ਸਾਧ ਸੰਗਤ ਦੀ ਧੂੜੀ ਪ੍ਰਾਪਤ ਹੋਣੀ ਕੋਈ ਸੌਖੀ ਗੱਲ ਨਹੀਂ ਹੁੰਦੀ। ਆਪਣਾ ਨਾਮ ਆਪੇ ਦੀਆ, ਪ੍ਰਭ ਕਰਨ ਹਾਰ ਰੱਖ ਲਈ ਆ। ਉਹਨੂੰ ਵਾਹਿਗੁਰੂ ਨੇ ਆਪਣਾ ਨਾਮ ਆਪੇ ਦਿੱਤਾ ਅਤੇ ਕਰਨ ਹਾਰ ਵਾਹਿਗੁਰੂ ਨੇ ਉਹਨੂੰ ਆਪ ਹੀ ਜਨਮ ਮਰਨ ਤੋਂ ਬਚਾ ਲਿਆ, ਰੱਖ ਲਿਆ। ਹਰ ਦਰਸ਼ਨ ਪ੍ਰਾਣ ਆਧਾਰਾ, ਇਹੋ ਪੂਰਨ ਬਿਮਲ ਵਿਚਾਰਾ। ਬਿਮਲ ਸੋ ਇਸ ਪ੍ਰਕਾਰ ਬੇਮਲ ਹੁੰਦਾ, ਮੈਲ ਤੋਂ ਰਹਿਤ। ਹਰੀ ਦਾ ਦਰਸ਼ਨ ਹੀ ਦਾਸਾਂ ਦੇ ਪ੍ਰਾਣਾਂ ਦਾ ਆਧਾਰਾ ਆਸਰਾ ਹੈ। ਇਹੋ ਉਹਨਾਂ ਦਾਸਾਂ ਦਾ ਸੋ ਪੂਰਨ ਬਿਮਲ ਹੁੰਦਾ, ਪਵਿੱਤਰ ਵਿਚਾਰ ਹੈ। ਕਰ ਕਿਰਪਾ ਅੰਤਰ ਜਾਮੀ, ਦਾਸ ਨਾਨਕ ਸਰਨ ਸੁਆਮੀ। ਇਹ ਅੰਤਰਜਾਮੀ ਵਾਹਿਗੁਰੂ ਜੀ, ਤੁਸੀਂ ਮੇਰੇ 'ਤੇ ਕਿਰਪਾ ਕਰੋ, ਤੂੰ ਮੇਰੇ 'ਤੇ ਕਿਰਪਾ ਕਰ ਪਰਮੇਸ਼ਰ ਜੀ। ਕਿਉਂਕਿ ਤੂੰ ਅੱਖਰ ਤਾਂ ਵਰਤਿਆ ਜਾਂਦਾ ਕਿਉਂਕਿ ਉਹ ਕੇਵਲ ਇੱਕੋ ਇੱਕ ਹੀ ਹੈ, ਤੁਸੀਂ ਬਹੁ ਵਾਚਕ ਹੋ ਜਾਂਦਾ। ਪਰ ਫਿਰ ਵੀ ਆਪਾਂ ਸਤਿਕਾਰ ਨਾਲ ਉਹਨਾਂ ਨੂੰ ਤੁਸੀਂ ਬਹੁ ਵਾਚਕ ਕਹਿੰਦੇ ਹਾਂ, ਕਿਉਂਕਿ ਹੈ ਹੀ ਤੁਸੀਂ। ਤੁਸੀਂ ਇੱਕ ਬਚਨ ਵੀ ਹੋ, ਬਹੁ ਬਚਨ ਵੀ ਹੋ। ਨਿਰਗੁਣ ਵਿੱਚ ਇੱਕ ਬਚਨ ਹੀ ਹੋ, ਫਿਰ ਤਾਂ ਇੱਕੋ ਇੱਕ ਹੀ ਹੈ, ਇੱਕ। ਸੋ ਤੂੰ ਹੈ ਓਅੰਕਾਰ ਕਹਿ ਕੇ ਬਹੁ ਬਚਨ ਹੋ ਜਾਂਦਾ, ਫਿਰ ਸਾਰੇ ਹੀ ਫੈਲ ਜਾਂਦੇ ਹੋ। ਕਿੰਨੇ ਹੀ ਬਣ ਜਾਂਦੇ ਹੋ, ਸਭ ਤੁਸੀਂ ਹੋ ਹੀ ਹੋ, ਤੇਰੇ ਹੀ ਰੂਪ ਨੇ। ਮਹਾਰਾਜ ਕਥਨ ਕਰਦੇ ਹੀ, ਸਵਾਮੀ ਦਾਸ ਨੇ ਆਪ ਦੀ ਸ਼ਰਨ ਗ੍ਰਹਿਣ ਕੀਤੀ ਹੈ। ਸੋਰਠ ਮਹੱਲਾ ਪੰਜਵਾ, ਗੋਰੇ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਪੂਰਿਆਂ ਗੁਰਾਂ ਨੇ ਮੈਨੂੰ ਆਪਣੇ ਚਰਨੀ ਲਾ ਲਿਆ, ਕਿਰਪਾ ਕਰਤੀ ਹੈ। ਆਪ ਪੰਜਾਂ ਪਿਆਰਿਆਂ ਦੇ ਰਾਹੀਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਮੈਨੂੰ ਚਰਨੀ ਲਾਇਆ। ਜੋ ਹਰੀ ਪਰਮੇਸ਼ਰ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਲਾ ਹੈ, ਹੁਣ ਉਹਨੂੰ ਮੈਂ ਕਹਿੰਦੇ ਕਿੱਥੋਂ ਪਾਇਆ? ਮੈਂ ਸੰਗ ਸਤਸੰਗ ਵਿੱਚੋਂ ਪਾ ਲਿਆ, ਹਰ ਸੰਗ ਸਹਾਈ ਪਾਇਆ। ਹਰੀ ਨੂੰ ਮੈਂ ਅੰਗ ਸੰਗ ਸਹਾਈ ਪਾਉਣਾ, ਜਿੱਥੇ ਜਾਣਾ ਦੁਕਾਲੰਗ ਬਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਦੂਤੇ। ਉਹ ਮੇਰੇ ਸੰਗ ਸਹਾਈ ਹੁੰਦਾ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹੁਣ ਜਿੱਥੇ ਜਾਂਦੇ ਉੱਥੇ ਹੀ ਸੁਹੇਲੇ ਤੋਂ ਭਾਵ ਸੁਖੀ ਹਾਂ, ਕਿਉਂਕਿ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਨਾਲ ਸਾਨੂੰ ਮੇਲ ਲਿਆ। ਮੇਰੀ ਆਤਮਾ ਨੂੰ ਸਰਬ ਵਿਆਪਕ ਰੂਪ ਨੇ ਆਪਣੇ ਨਾਲ ਮੇਲ ਲਿਆ, ਮੇਰਾ ਹੁਣ ਲਿੰਕ ਹੋ ਗਿਆ ਉਹਦੇ ਨਾਲ। ਪਹਿਲਾਂ ਅਸੀਂ ਟੁੱਟੇ ਹੋਏ ਸੀਗੇ, ਹੁਣ ਕਿਰਪਾ ਕਰ ਦਿੱਤੀ ਹੈ, ਹਰ ਵਕਤ ਉਹਦੇ ਨਾਲ ਟੱਚ ਰਹੀਦਾ, ਜੁੜੇ ਰਹੀਦਾ। ਮੈਂ ਹੁਣ ਇਹ ਸਮਝਦਾ ਉਹ ਮੇਰੇ ਨਾਲ ਹੈ, ਅੰਗ ਸੰਗ ਹੈ। ਜਦੋਂ ਮੈਂ ਅਨੁਭਵ ਕੀਤਾ ਤਾਂ ਉਹ ਖੁਸ਼ ਹੋ ਗਏ ਵੀ ਠੀਕ ਹੈ, ਜੇ ਤੂੰ ਮੈਨੂੰ ਨਾਲ ਸਮਝਦਾ ਮੈਂ ਨਾਲ ਹੀ ਹਾਂ। ਪਰ ਜਿਹੜਾ ਮੈਨੂੰ ਨਾਲ ਨਹੀਂ ਸਮਝਦਾ ਉਹਦੇ ਨਾਲ ਨਹੀਂ। ਧੰਨੇ ਨੇ ਭਾਈ ਧੰਨਾ ਭਗਤ ਜੀ ਨੇ ਨਾਲ ਸਮਝਿਆ, ਉਹਨਾਂ ਨੂੰ ਅੰਗ ਸੰਗ ਹੋ ਕੇ ਸਾਹਮਣੇ ਸਾਖਿਆ ਦਰਸ਼ਨ ਦਿੱਤੇ। ਤਾਂ ਲੋਚਨ ਬ੍ਰਾਹਮਣ ਨੂੰ ਕਹਿੰਦੇ ਇਹਨੂੰ ਨਹੀਂ ਦਿਖਣਾ ਮੈਂ, ਦਰਸ਼ਨ ਨਹੀਂ ਦੇਣੇ, ਕਿਉਂਕਿ ਇਹ ਧੋਖੇਬਾਜ਼ ਹੈ, ਇਹਨੇ ਤੈਨੂੰ ਪੱਥਰ ਦਿੱਤਾ ਕੱਪੜੇ 'ਚ ਲਪੇਟ ਕੇ ਅਤੇ ਸੱਜਰ ਸੂਈ ਗਊ ਲੈ ਲਈ ਤੇਰੇ ਕੋਲੋਂ। ਗੱਲ ਤਾਂ ਅਨੁਭਵ ਦੀ ਹੈ ਤਾਂ ਕੋਲੇ ਹੀ ਆ, ਅਨੁਭਵ ਕਰੋ ਤਾਂ ਕੋਲ ਹੈ। ਜੇ ਇਹ ਵੀ ਸਮਝੀਏ ਕੋਲੇ ਵੀ ਆ ਅਤੇ ਪਾਪ ਵੀ ਕਰੀ ਜਾਈਏ, ਗੁਨਾਹ ਵੀ ਕਰੀ ਜਾਈਏ, ਫਿਰ ਉਹ ਕਹਿੰਦੇ ਇਹ ਦੇਖੋ ਕਿੱਡਾ ਠੱਗ ਆਦਮੀ ਹੈ, ਮੈਨੂੰ ਨਾਲ ਅੰਗ ਸੰਗ ਸਮਝਦਾ, ਨਾਲੇ ਗਲਤੀ ਕਰੀ ਜਾਂਦਾ। ਇਸ ਤਰ੍ਹਾਂ ਆਪਾਂ ਨਾਲੇ ਚੋਰ ਨਾਲੇ ਚਤੁਰਾਈ, ਇਹ ਗੱਲ ਨਹੀਂ ਉਹਨੂੰ ਪਸੰਦ ਆਉਂਦੀ। ਹਰ ਗੁਣ ਗਾਵਹੋ ਸਦਾ ਸੁਭਾਈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਜੋ ਹਰੀ ਸਦੀਵ ਕਾਲ ਸੋਭਨੀਕ ਹੈ, ਉਸ ਹਰੀ ਦੇ ਗੁਣ ਗਾਉਣਾ ਕਰੋ। ਹਰ ਗੁਣ ਗਾਵਹੋ ਸਦਾ ਸੁਭਾਈ, ਸੁਭਾਵਕ ਹੀ ਉਹਦੇ ਗੁਣਾਂ ਨੂੰ ਗਾਉਣਾ ਕਰੋ ਭਾਈ। ਮਨ ਚਿੰਦੇ ਸਗਲੇ ਫਲ ਪਾਵਹੋ, ਜੀ ਕੈ ਸੰਗ ਸਹਾਈ ਰਹਾਓ। ਸੋ ਕਈ ਪਾਠ ਐਸੇ ਜਿਹੜੇ ਵਾਰ ਵਾਰ ਨਹੀਂ ਆਪਾਂ ਦੱਸਣੇ, ਜੱਜੇ ਬਿਹਾਰੀ ਐੜਾ ਮੁਕਤਾ ਜੀ ਇਸ ਪ੍ਰਕਾਰ ਹੈ। ਤਾਂ ਮਨ ਚਿੰਦੇ ਜਿਹੜੇ ਮਨ ਇੱਛਿਤ ਸਾਰੇ ਫਲ ਪ੍ਰਾਪਤ ਕਰ ਲਉਂਗੇ, ਅਤੇ ਤੁਹਾਡੇ ਜੀ ਦੇ ਭਾਵ ਸੰਗ ਹੁੰਦਾ ਨਾਲ, ਅੱਗੇ ਵੀ ਸਹਾਇਤਾ ਕਰਨ ਵਾਲਾ ਹੋਵੇਗਾ, ਨਾਮ ਇੱਥੇ ਵੀ ਸਹਾਇਤਾ ਕਰੇਗਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾ ਰੇ ਨਾਰਾ। ਉਹ ਨਾਰਾਇਣ ਵਾਹਿਗੁਰੂ ਸਾਡੇ ਪ੍ਰਾਣਾਂ ਦਾ ਆਸਰਾ ਹੈ, ਨਾਰਾਇਣ ਹੀ ਪ੍ਰਾਣਾਂ ਦਾ ਆਸਰਾ ਹੀ ਹੁੰਦਾ, ਨਿਸ਼ਚੇ ਕਰਕੇ ਆਓ। ਕਹਿੰਦੇ ਅਸੀਂ ਤਾਂ ਸੰਤ ਜਿਨ੍ਹਾਂ ਦੇ ਚਰਨਾਂ ਦੀ ਰੇ ਨਾਰਾ ਧੂੜ ਗ੍ਰਹਿਣ ਕੀਤੀ ਹੈ, ਜਿਨ੍ਹਾਂ ਨੇ ਪ੍ਰਾਣਾਂ ਦਾ ਆਸਰਾ ਨਰਾਇਣ ਹੈ, ਸੋ ਜਿਨ੍ਹਾਂ ਮਹਾਂਪੁਰਖਾਂ ਨੇ ਉਹਨੂੰ ਆਪਣਾ ਆਸਰਾ ਬਣਾਇਆ, ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਅਸੀਂ ਗ੍ਰਹਿਣ ਕੀਤੀ ਹੈ। ਜਿਹੜੇ ਇੱਕ ਜੁੜ ਗਿਆ ਨਾ, ਉਹਦੇ ਨਾਲ ਲੱਖਾਂ ਤਰ ਜਾਂਦੇ ਨੇ ਜੁੜ ਕੇ। ਉਹ ਮਹਾਤਮਾ ਇੰਜਣ ਰੂਪ ਹੋ ਜਾਂਦਾ, ਪਿੱਛੇ ਡੱਬੇ ਭਾਵੇਂ ਫਿਰ 100 ਲੱਗ ਜਾਣ, ਇੰਜਣ ਖਿੱਚ ਕੇ ਲੈ ਜਾਂਦਾ। ਮਹਾਤਮਾ ਕਈ ਕਰੋੜਾਂ ਜੀਵਾਂ ਨੂੰ ਤਾਰਨ ਲਈ ਸਮਰੱਥ ਹੋ ਜਾਂਦੇ ਹੈ, ਕਿਉਂਕਿ ਹੁਣ ਉਹ ਨਹੀਂ ਨਾ ਰਿਹਾ, ਹੁਣ ਪਰਮਾਤਮਾ ਰੂਪ ਹੋ ਗਿਆ। ਪਤਿਤ ਪੁਨੀਤ ਕਰ ਲੀਨ ਨੇ, ਕਰ ਕਿਰਪਾ ਹਰ ਜਸ ਦੀਨ ਨੇ, ਜੋ ਜਿਸ ਵਾਹਿਗੁਰੂ ਨੇ ਪਾਪੀਆਂ ਨੂੰ ਪਵਿੱਤਰ ਕਰ ਲਿਆ, ਉਸ ਪਰਮੇਸ਼ਰ ਨੇ ਕਿਰਪਾ ਕਰਕੇ ਮੈਨੂੰ ਆਪਣਾ ਜਸ ਕਰਨਾ ਦੇ ਦਿੱਤਾ। ਵਾਹਿਗੁਰੂ ਨੇ ਮਿਹਰ ਕਰਤੀ ਹੈ, ਕਰਾ ਤਾਂ ਪਹਿਲਾਂ ਵੀ ਸਕਦਾ ਸੀ, ਹੁਣ ਟਾਈਮ ਦੇ ਵਿੱਚੋਂ ਹੀ ਟਾਈਮ ਨਿਕਲਿਆ, ਆਪਣੇ ਆਪ ਹੀ ਕਿਰਪਾ ਹੋ ਗਈ। ਹੁਣ ਜਦੋਂ ਰਾਹ ਕੱਢਦੇ ਨੇ ਤਾਂ ਪਤਾ ਹੀ ਨਹੀਂ ਲੱਗਦਾ, ਉਹਦੀ ਕਿਰਪਾ ਨਾਲ ਆਪੇ ਹੀ ਨਿਤਨੇਮ ਹੋਣਾ ਸ਼ੁਰੂ ਹੋ ਜਾਂਦਾ, ਆਪੇ ਹੀ ਸਭ ਕੁਛ ਬਣਾ ਦਿੰਦੇ ਨੇ, ਬਸ ਉਹਨਾਂ 'ਤੇ ਟੇਕ ਰੱਖੀਏ ਜੀ। ਤੇਰੀ ਟੇਕ ਤੇਰੇ ਗੁਣ ਗਾਵਾਂ, ਇਸ ਕਰਕੇ ਤੇਰੀ ਟੇਕ ਰਹਾਂ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਾਧ ਜੀ ਸੰਗ ਰਖਵਾਲਾ। ਜੋ ਪਾਰ ਬ੍ਰਹਮ ਪਰਮੇਸ਼ੁਰ ਸਾਰਿਆਂ ਦੀ ਪਾਲਣਾ ਕਰਦਾ, ਉਹ ਸਦਾ ਹੀ ਜੀਵ ਦਾ ਰਖਵਾਲਾ ਅਤੇ ਜੀਵ ਦਾ ਸਾਥੀ ਹੈ ਹਰੇਕ ਦਾ। ਹਰ ਦਿਨ ਰਹਿਣ ਕੀਰਤਨ ਗਾਈਐ, ਬਾਹੜ ਨਾ ਜੋਨੀ ਪਾਈਐ। 624 ਅੰਕ 'ਤੇ ਫਰਮਾਉਂਦੇ ਭਾਈ, ਦਿਨ ਰਾਤ ਹਰੀ ਦੇ ਕੀਰਤਨ ਨੂੰ ਗਾਉਣਾ ਕਰ, ਮੁੜ ਕੇ ਤੂੰ ਵੇਖ ਦੇਖ ਜੂਨੀਆਂ ਦੇ ਦੁੱਖਾਂ ਨੂੰ ਨਹੀਂ ਪਾਏਗਾ, ਸੱਚਖੰਡ ਜਾਏਗਾ ਤਾਂ ਸੁੱਖ ਹੀ ਸੁੱਖ ਮਾਣੇਗਾ, ਕੋਈ ਦੁੱਖ ਨਹੀਂ ਹੋਵੇਗਾ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨ ਹੀ ਜਾਤਾ। ਫਲ ਪਰਦਾਤਾ ਅਕਾਲ ਪੁਰਖ ਜਿਹਨੂੰ ਦਿੰਦਾ, ਉਹਨੇ ਹੀ ਹਰੀ ਦੇ ਰਸ ਆਨੰਦ ਨੂੰ ਮਾਣਿਆ, ਜਿਹਨੂੰ ਇਹ ਰਸ ਦਿੱਤਾ ਸੁੱਖ ਦਿੱਤਾ ਹੈ, ਉਸੇ ਨੇ ਹੀ ਹਰੀ ਦੀ ਭਗਤੀ ਦੇ ਰਸ ਨੂੰ ਜਾਤਾ ਤੋਂ ਭਾਵ ਜਾਣਿਆ। ਜਮ ਕੰਕਰ ਨੇੜ ਨਾ ਆਇਆ, ਸੁੱਖ ਨਾਨਕ ਸਰਣੀ ਪਾਇਆ। ਮਹਾਰਾਜ ਕਥਨ ਕਰਦੇ, ਜਿਹਨੇ ਸ਼ਰਨ ਦਾ ਸੁੱਖ ਪਾਇਆ ਨਾ, ਉਹਨੂੰ ਹੀ ਪਤਾ, ਬਸ ਗੁਰਾਂ ਦੀ ਸ਼ਰਨ ਵਿੱਚ ਆ ਕੇ ਜਿਹਨੇ ਸੁੱਖ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਉਹਦੇ ਨੇੜੇ ਜਮ ਕੰਕਰ ਜਿਹੜਾ ਜਮਦੂਤ ਨਹੀਂ ਆ ਸਕਦਾ। ਸਤਿਗੁਰੂ ਜੀ ਕਿਰਪਾ ਕਰਕੇ ਅੰਦਰ ਜਿਹੜੀ ਆਪਣੀ ਆਤਮਾ ਹੈ, ਆਤਮਾ ਦਾ ਕਨੈਕਸ਼ਨ ਕਰਦੇ ਪਰਮੇਸ਼ਰ ਨਾਲ, ਸਰਵ ਵਿਆਪਕ ਨਾਲ। ਜਦੋਂ ਉਹਦੇ ਨਾਲ ਕਨੈਕਸ਼ਨ ਹੁੰਦਾ, ਆਤਮਾ ਦੀ ਵੀ ਪਾਵਰ ਵੱਧ ਜਾਂਦੀ ਹੈ। ਪਹਿਲਾਂ ਤਾਂ ਕੁਛ ਵੀ ਨਹੀਂ ਹੈ, ਇਹ ਮੱਧਮ ਜਿਹਾ ਪ੍ਰਕਾਸ਼ ਹੈ, ਫਿਰ ਹੌਲੀ ਹੌਲੀ ਗੁਰਮੰਤਰ ਮੂਲ ਮੰਤਰ ਬਾਣੀ ਦੇ ਨਾਲ ਪ੍ਰਕਾਸ਼ ਵੱਧਦਾ, ਫਿਰ ਜਦੋਂ ਉਹਦੇ ਨਾਲ ਪ੍ਰਕਾਸ਼ ਰਲਦਾ, ਜਿਵੇਂ ਬੂੰਦ ਸਮੁੰਦਰ ਵਿੱਚ ਰਲ ਕੇ ਇੱਕਦਮ ਵੱਡਾ ਰੂਪ ਬਣ ਗਈ, ਸਮੁੰਦਰ ਦਾ ਰੂਪ ਹੋ ਗਈ, ਇਸੇ ਤਰ੍ਹਾਂ ਸਾਡੀ ਜਿਹੜੀ ਆਤਮਾ ਹੈ, ਇਹ ਜਦੋਂ ਪਰਮੇਸ਼ਰ ਦੇ ਨਾਲ ਮਿਲਦੀ ਹੈ ਨਾ, ਉਦੋਂ ਇੱਕਦਮ ਬਹੁਤ ਵੱਡਾ ਰੂਪ ਧਾਰਨ ਕਰ ਲੈਂਦੀ ਹੈ। ਸੋਰਠ ਮਹੱਲਾ ਪੰਜਵਾ, ਗੁਰ ਪੂਰੈ ਕੀਤੀ ਪੂਰੀ, ਪ੍ਰਭ ਰਵ ਰਹਿਆ ਪਰ ਪੂਰੀ। ਪੂਰਿਆਂ ਗੁਰਾਂ ਨੇ ਪੂਰੀ ਕਮਾਈ ਕੀਤੀ ਹੈ, ਇਸੇ ਕਰਕੇ ਭਰਪੂਰੀ ਹੁੰਦਾ, ਪੂਰਨ ਵਾਹਿਗੁਰੂ ਗੁਰਾਂ ਵਿੱਚ ਰਵ ਰਿਹਾ ਮਿਲ ਰਿਹਾ। ਜੋ ਵਾਹਿਗੁਰੂ ਸਾਰੇ ਭਰਪੂਰ ਹੋ ਕੇ ਰਵ ਰਿਹਾ, ਉਹਦੀ ਪ੍ਰਾਪਤੀ ਦੀ ਪੂਰਿਆਂ ਗੁਰਾਂ ਨੇ ਪੂਰੀ ਸਿੱਖਿਆ ਦੇਣਾ ਕੀਤੀ ਹੈ। ਹੇਮ ਕੁਸਲ ਭਇਆ ਇਸ ਨਾਨਾ, ਪਾਰ ਬ੍ਰਹਮ ਵਿਟੋਂ ਕੁਰਬਾਨਾ। ਖੇਮ ਹੁੰਦਾ ਰੱਖਿਆ ਅਤੇ ਕੁਸਲ ਹੁੰਦਾ ਸੁੱਖ ਦੇ ਸਹਿਤ ਇਸ਼ਨਾਨ ਹੋਇਆ। ਉਸ ਪਾਰ ਬ੍ਰਹਮ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਗੁਰ ਕੇ ਚਰਨ ਕਮਲ ਰਿਦ ਧਾਰੇ, ਗੁਰੂ ਦੇ ਚਰਨ ਕਮਲਾਂ ਨੂੰ ਮੈਂ ਹਿਰਿਦ ਹੁੰਦਾ ਹਿਰਦੇ ਦੇ ਅੰਦਰ ਧਾਰਨਾ ਕੀਤਾ। ਸਤਿਗੁਰੂ ਦੇ ਚਰਨ ਕਿਹੜੇ ਨੇ? ਚਿੱਤ ਚਰਨ ਨਾਮ ਵਾਹਿਗੁਰੂ ਮੰਤਰ। ਬਿਘਨ ਨਾ ਲਾਗੈ ਤਿਲ ਕਾ ਕੋਈ, ਕਾਰਜ ਸਗਲ ਸਵਾਰੇ ਰਹਾਓ। ਤਿਲ ਜਿੰਨਾ ਵੀ ਕੋਈ ਬਿਘਨ ਨਹੀਂ ਲੱਗਦਾ, ਗੁਰਾਂ ਨੇ ਹੁਣ ਸਾਰੇ ਕੰਮ ਸਵਾਰ ਦਿੱਤੇ ਨੇ। ਵਿੱਚ ਕਰਤਾ ਪੁਰਖ ਖਲੋਆ, ਬਾਲ ਨਾ ਬਿੰਗਾ ਹੋਆ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਿਲ ਸਾਧੂ ਦੁਰਮਤ ਖੋਏ, ਪਤਿਤ ਪੁਨੀਤ ਸਭ ਹੋਏ। ਸੰਤਾਂ ਨਾਲ ਮਿਲ ਕੇ ਦੁਰਮਤ ਹੁੰਦੀ ਖੋਟੀ ਬੁੱਧੀ ਅਤੇ ਖੋਟੀ ਸਿੱਖਿਆ, ਸਾਰੇ ਵਿਕਾਰ ਸਾਰੇ ਖੋ ਦਿੱਤੇ, ਖਤਮ ਕਰ ਦਿੱਤੇ, ਅਤੇ ਸਾਰਿਆਂ ਜਿਹੜੇ ਪਤਿਤ ਸੀ ਨਾ, ਪਾਪਾਂ ਤੋਂ ਪੁਨੀਤ ਪਵਿੱਤਰ ਹੋ ਗਏ। ਹੁਣ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ। ਇਹ ਤੰਗ ਬਹੁਤ ਕਰਦੇ ਪਹਿਲਾਂ, ਖਾਸ ਕਰਕੇ ਜਦੋਂ ਆਪਾਂ ਸਿਮਰਨ ਕਰਨ ਲੱਗਦੇ ਹਾਂ, ਨਿਤਨੇਮ ਕਰਦੇ ਹਾਂ, ਉਦੋਂ ਵਿਕਾਰ ਜੇ ਬਹੁਤਾ ਤੰਗ ਕਰਦੇ, ਕਿਉਂ? ਉਹ ਖਿੱਚ ਧੂ ਜੀ ਕਰਕੇ ਆਪਾਂ ਨੂੰ ਉੱਧਰ ਰੱਖਦੇ ਨੇ ਵੀ ਮੇਰੇ ਵੱਲ ਰਹਿ, ਉੱਧਰ ਨਾ ਜਾ, ਉੱਧਰ ਨਾ ਜਾ, ਇਸ ਕਰਕੇ ਇਹ ਪਰੇਸ਼ਾਨ ਜ਼ਿਆਦਾ ਕਰਦੇ ਆ। ਫਿਰ ਸਤਿਗੁਰੂ ਆਪ ਕਿਰਪਾ ਕਰਕੇ ਪੰਚ ਦੂਤ ਤੋਂ ਦਵਸ ਕੀਤੇ, ਕਾਲ ਕੰਟਕ ਮਾਰਿਆ, ਮਹਾਰਾਜ ਫਿਰ ਆਪ ਕਿਰਪਾ ਕਰਕੇ ਬਚਾ ਲੈਂਦੇ ਨੇ। ਮਿਲ ਸਾਧੂ ਦੁਰਮਤ ਖੋਏ, ਪਤਤ ਪੁਨੀਤ ਸਭ ਹੋਏ। ਪਰ ਇਹ ਸੰਤਾਂ ਨਾਲ, ਸਤਿਗੁਰਾਂ ਨਾਲ ਮਿਲ ਕੇ ਖੋਟੀ ਬੁੱਧੀ, ਖੋਟੀ ਸਿੱਖਿਆ, ਵਿਕਾਰ ਸਭ ਖੋ ਦਿੱਤੇ ਨੇ। ਸਾਰੇ ਜਿਹੜੇ ਪਤਤ ਸੀ ਉਹਨਾਂ ਤੋਂ ਪਵਿੱਤਰ ਕਰ ਦਿੱਤੇ ਪਾਪਾਂ ਤੋਂ। ਪਤਤ ਪੱਤੇ ਵਾਂਗੂ ਟੁੱਟੇ ਹੋਏ ਸੀ, ਆਪਣੇ ਨਾਲ ਜੋੜ ਕੇ ਪਵਿੱਤਰ ਕਰ ਲਿਆ ਸਾਨੂੰ। ਰਾਮਦਾਸ ਸਰੋਵਰ ਨਹਾਤੇ, ਸਭ ਲਾਥੇ ਪਾਪ ਕਮਾਤੇ। ਸੋ ਜਿਹੜੇ ਜੀਵ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਵਿੱਚ ਪ੍ਰਤੱਖ ਪਹਿਲਾਂ ਇਸ਼ਨਾਨ ਕਰਦੇ ਨੇ, ਪਹਿਲਾਂ ਸਰੀਰ ਕਰਕੇ ਹੀ ਸਾਰਾ ਸ਼ੁਰੂ ਹੁੰਦਾ। ਤਿੰਨ ਚੀਜ਼ਾਂ ਹੁੰਦੀਆਂ, ਮਾਨ ਬਾਣੀ ਸਰੀਰ। ਸਰੀਰ ਕਰਕੇ ਪਹਿਲਾਂ ਬਾਹਰੋਂ ਹੀ ਅੰਮ੍ਰਿਤ ਛਕਿਆ ਜਾਂਦਾ ਨਾ, ਪੰਜ ਕਕਾਰ। ਸਰੀਰ ਕਰਕੇ ਹੀ ਚਾਰ ਕ੍ਰਿਤਾਂ ਤੋਂ ਵਜਿਆ ਜਾਂਦਾ, ਫਿਰ ਪੰਜ ਬਾਣੀਆਂ ਨੇ, ਇਹ ਬਾਣੀ ਹੋ ਗਈ। ਸੋ ਮਾਨ ਕਰਕੇ ਫਿਰ ਅੰਦਰੋਂ ਮਾਨਸਿਕ ਤੌਰ 'ਤੇ ਹਰਿਮੰਦਰ ਸਾਹਿਬ ਦੇ ਅੰਦਰ ਬੈਠਾ। ਰਾਮ ਦੇ ਦਾਸਾਂ ਦੇ ਸਤਸੰਗ ਸਰੋਵਰ ਵਿੱਚ ਜੋ ਇਸ਼ਨਾਨ ਕਰਦੇ ਨੇ, ਰੱਬ ਦੇ ਪਿਆਰਿਆਂ ਦੇ ਕੋਲ ਬੈਠਦੇ ਨੇ, ਉਹਨਾਂ ਦੇ ਕਮਾਤੇ ਤੋਂ ਭਾਵ ਹੁੰਦਾ ਬੀਤੇ ਹੋਏ ਸਮੇਂ ਦੀ ਗੱਲ ਹੈ ਕਿ ਕਮਾਏ ਹੋਏ ਕੀਤੇ ਹੋਏ ਸਾਰੇ ਪਾਪ ਲਹਿ ਗਏ ਨੇ। ਹਰਿਮੰਦਰ ਸਾਹਿਬ ਦੇ ਵਿੱਚ ਇਸ਼ਨਾਨ ਸਰੋਵਰ 'ਚ ਕਰਨ ਨਾਲ ਬਹੁਤ ਕਿਰਪਾ ਹੁੰਦੀ ਹੈ। ਰੂਹਾਨੀਅਤ ਦੀ ਗੱਲ ਹੈ, ਜੇ ਪ੍ਰੈਕਟੀਕਲੀ ਸਾਰੇ ਉਸ ਲਾਈਨ 'ਤੇ ਸ਼ੁਰੂ ਹੋ ਜਾਣ ਫਿਰ ਇਹ ਗੱਲਾਂ ਦਾ ਪਤਾ ਲੱਗਦਾ। ਸੋ ਜਿਹੜੇ ਜਾਂਦੇ ਤਾਂ ਕਿਤੇ ਹੋਰ ਨੂੰ ਨੇ ਅਤੇ ਗੱਲ ਕਿਸੇ ਪਾਸੇ ਹੋਰ ਦੀ ਸੁਣਾਉਂਦੇ ਨੇ, ਉਹ ਨਹੀਂ ਇਹ ਗੱਲ ਕਰ ਸਕਦੇ, ਉਹ ਗੱਲ ਸਮਝਾ ਹੀ ਨਹੀਂ ਸਕਦੇ ਕਿਸੇ ਨੂੰ, ਲੋਕਾਂ ਨੂੰ ਗੁੰਮਰਾਹ ਜਿਹਾ ਕਰੀ ਜਾਂਦੇ ਨੇ। ਫਿਰ ਹੌਲੀ ਹੌਲੀ ਸਾਰੇ ਜਾਣੇ ਵਿਚਾਰੇ ਮੁੜ ਘੁੜ ਕੇ ਫਿਰ ਆ ਜਾਣਗੇ, ਉੱਥੇ ਗੱਲ ਬਣੀ ਨਹੀਂ, ਰਸ ਨਹੀਂ ਆਇਆ, ਜਚੀ ਨਹੀਂ ਗੱਲ। ਜਚਣੀ ਕਿਵੇਂ ਆ? ਕਿਉਂ? ਉਹਨੇ ਤਾਂ ਆਪਣੇ ਕੋਲੋਂ ਹੀ ਕੋਈ ਨਵੀਆਂ ਕਾਢਾਈਆਂ ਕੱਢ ਕੇ ਸੁਣਾਉਣੀਆਂ ਅਗਲੇ ਨੇ। ਗੁਣ ਗੋਬਿੰਦ ਨਿੱਤ ਗਾਈ ਹੈ, ਸਾਧ ਸੰਗ ਮਿਲ ਧਿਆਈ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਿੱਤ ਹੀ ਗੋਬਿੰਦ ਦੇ ਗੁਣ ਗਾਏ ਜਾਂਦੇ ਆ। ਸਾਧੂ ਵੀ ਸਤਸੰਗ 'ਚ ਮਿਲ ਕੇ ਨਾਮ ਨੂੰ ਧਿਆਉਂਦੇ ਨੇ, ਤੁਸੀਂ ਵੀ ਧਿਆਓ। ਉੱਥੋਂ ਦੇ ਸੰਤਾਂ ਦੀ ਸੰਗਤ 'ਚ ਮਿਲ ਕੇ ਭਾਈ ਤੁਸੀਂ ਨਾਮ ਨੂੰ ਧਿਆਉਣਾ ਕਰੋ। ਗੁਰਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ, ਨਹੀਂ ਦੂਰੇ ਹਰ ਰਸ ਚੋਗ ਚੁਗ ਹੈ, ਪ੍ਰਭਾਵ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਚੋਗਾ ਚੁਗਦਾ ਬਹਿ ਕੇ ਉਹਨੂੰ ਬਖਸ਼ਿਸ਼ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਨ ਬਾਂਛਤ ਫਲ ਪਾਏ, ਗੁਰ ਪੂਰਾ ਹਿਰਦੈ ਤੇ ਆਏ। ਉਹ ਮਨ ਬਾਂਛਤ ਹੁੰਦਾ, ਮਨ ਇੱਛਤ ਫਲਾਂ ਨੂੰ ਪ੍ਰਾਪਤ ਕਰਦਾ, ਜੋ ਹਿਰਦੇ ਵਿੱਚ ਪੂਰਿਆਂ ਗੁਰਾਂ ਨੂੰ ਧਿਆਉਂਦਾ ਨਾ, ਪੂਰਿਆਂ ਗੁਰਾਂ ਦੁਆਰਾ ਵਾਹਿਗੁਰੂ ਨੂੰ ਹਿਰਦੇ 'ਚ ਧਿਆਉਂਦਾ, ਉਹਨੂੰ ਸਾਰੇ ਹੀ ਫਲ ਮਿਲ ਜਾਂਦੇ ਨੇ। ਇੱਛਾ ਪੂਰਕ ਸਭ ਸੁਖਦਾਤਾ, ਹਰ ਜਾ ਕੇ ਵਸ ਹੈ ਕਾਮ ਭੇਂਦਾ। ਗੁਰ ਗੋਪਾਲ ਆਨੰਦਾ, ਜਪ ਜਪ ਜੀਵ ਹੈ ਪਰਮਾਨੰਦਾ। ਗੁਰਾਂ ਦੁਆਰਾ ਕਹਿੰਦੇ ਗੋਪਾਲ ਪਰਮੇਸ਼ਰ ਨੂੰ ਜਪੇ ਤਾਂ ਮਨ ਦੇ ਅੰਦਰ ਆਨੰਦ ਪੈਦਾ ਹੁੰਦਾ। ਸੋ ਗੋਪਾਲ ਰੂਪ ਗੁਰੂ ਆਨੰਦ ਦੇਣ ਵਾਲੇ ਹੈ। ਗੁਰਸਿੱਖ ਪਰਮਾਨੰਦ ਸਰੂਪ ਵਾਹਿਗੁਰੂ ਨੂੰ ਜਪ ਜਪ ਕੇ ਜਿਉਂਦੇ ਨੇ। ਜਨ ਨਾਨਕ ਨਾਮ ਤੇ ਆਇਆ, ਪ੍ਰਭ ਆਪਣਾ ਬਿਰਧ ਰਖਾਇਆ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਜੀਵਾਂ ਨੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਧਿਆਇਆ ਨਾ, ਵਾਹਿਗੁਰੂ ਨੇ ਆਪਣਾ ਧਰਮ ਜਾਣ ਕੇ ਉਹਨਾਂ ਦੀ ਕਾਮ ਕਰੋ ਲੋਭ ਮੋਹ ਹੰਕਾਰ ਵਿਸ਼ੇ ਵਿਕਾਰਾਂ ਵੱਲੋਂ ਰੱਖਿਆ ਕੀਤੀ ਹੈ। ਵਾਹਿਗੁਰੂ ਨੇ ਉਹਨਾਂ 'ਤੇ ਕਿਰਪਾ ਕਰ ਦਿੱਤੀ, ਹਮੇਸ਼ਾ ਉਹਨਾਂ ਦੇ ਨਾਲ ਅੰਗ ਸੰਗ ਸਹਾਈ ਹੋਏ ਨੇ। ਰਾਗ ਸੋਰਠ ਮਹੱਲਾ ਪੰਜਵਾਂ, ਇੱਥੇ ਸਤਿਗੁਰੂ ਨੇ ਲਿਖਿਆ ਰਾਗ ਸੋਰਠ। ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਦਹ ਦਿਸ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਆਗਿਆ ਮੰਨ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਤਾਇਆ ਜੀ ਸੰਘਾਰੀ ਮੱਲ ਸੀ, ਜਿਨ੍ਹਾਂ ਦਾ ਨਾਮ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ, ਜਦੋਂ ਵਿਆਹ ਦੇ ਕਾਰਜ ਨਿਭਾਉਣ ਵਾਸਤੇ ਲਾਹੌਰ ਗਏ ਸੀ। ਵਿਆਹ ਹੋ ਜਾਣ ਤੋਂ ਬਾਅਦ ਜਦੋਂ ਬਹੁਤ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਚਿੱਠੀ ਨਾ ਭੇਜੀ, ਕੋਈ ਬੰਦਾ ਹੀ ਨਾ ਭੇਜਿਆ, ਸਿੱਖ ਭੇਜੇ ਹੀ ਨਹੀਂ ਲੈਣ ਵਾਸਤੇ। ਸੋ ਉਸ ਵੇਲੇ ਕੀ ਹੋਇਆ, ਫਿਰ ਗੁਰਾਂ ਦੇ ਵਿਛੋੜੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਆਕੁਲ ਹੋ ਕੇ ਨਾ, ਇਹ ਇੱਕਵੇਂ ਜਿਵੇਂ ਵਿਯੋਗਣ ਇਸਤਰੀ ਗਾਉਂਦੀ ਆ ਨਾ ਅਲੰਕਾਰ, ਉਸ ਢੰਗ ਦਾ ਫਿਰ ਇੱਥੇ ਰੱਖਿਆ। ਜਦੋਂ ਫਿਰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ, ਸੰਗਤ ਨੇ ਪੁੱਛਿਆ, ਮਹਾਰਾਜ ਜਦੋਂ ਲਾਹੌਰ ਸੀਗੇ ਪਿਤਾ ਜੀ ਤੋਂ ਬਿਨਾਂ ਆਪ ਦਾ ਹਾਲ ਸੀ, ਆਪਨੇ ਉਚਾਰਨ ਕੀਤਾ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਫਿਰ ਇਹ ਵੀ ਆਪ ਜੀ ਨੇ ਉਚਾਰਿਆ ਕਿ ਭਾਗ ਹੋਇਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਕਰ ਮਹਿ ਪਾਇਆ। ਉਦੋਂ ਆਪ ਦੇ ਹਾਲਾਤ ਕਹੇ ਜੇ ਸਨ, ਮਹਾਰਾਜ ਬੈਰਾਗ ਕਿਸ ਪ੍ਰਕਾਰ ਸੀ ਆਪ ਜੀ ਨੂੰ। ਮਹਾਰਾਜ ਨੇ ਇਹ ਸ਼ਬਦ ਫਿਰ ਉਸ ਵਕਤ ਸੰਗਤ ਨੂੰ ਦੱਸਿਆ ਕਿ ਸਾਡੇ ਜਿਹੜੀ ਹਾਲਤ ਸੀ ਨਾ ਮਨ ਦੀ, ਕਿ ਦਹਿ ਦਿਸ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ। ਦਹਿ ਦਿਸ ਹੁੰਦਾ ਦਸਾਂ ਦਿਸ਼ਾਂ 'ਚ ਮੇਘਾਂ ਦੀ, ਬੱਦਲਾਂ ਦੀ ਘਟਾ ਅਘਟ, ਇੱਕ ਰਸ ਛਤਰਾਕਾਰ ਹੋ ਰਹੀਆਂ, ਚਾਰੇ ਪਾਸੇ ਕਾਲੇ ਬੱਦਲ ਚੜ੍ਹ ਕੇ ਆਏ ਹੋਏ ਸੀ, ਅਤੇ ਉਹਨਾਂ ਬੱਦਲਾਂ ਵਿੱਚ ਦਾਮਨ ਹੁੰਦਾ ਬਿਜਲੀ ਚਮਕ ਕੇ ਡਰਾਉਂਦੀ ਸੀ, ਬੜੀ ਬਿਜਲੀ ਚਮਕਦੀ ਸੀ। ਸੇਜ ਅਕੇਲੀ ਨੀਂਦ ਨਹੁੰਨੈਨ ਹੈ ਫਿਰ ਪਰਦੇਸ ਸਿੱਧਾ ਆਇਓ। ਪਤੀ ਦੇ ਨਾ ਹੋਣ ਕਰਕੇ ਜਿਵੇਂ ਸੇਜਾ ਉੱਤੇ ਪਤੀ ਵਰਤਾ ਇਸਤਰੀ ਇਕੱਲੀ ਹੋਵੇ ਤਾਂ ਉਹਦੀਆਂ ਨੈਨਾਂ ਹੁੰਦੀਆਂ, ਅੱਖਾਂ ਵਿੱਚ ਨੀਂਦ ਨਹੀਂ ਆਉਂਦੀ, ਕਿਉਂਕਿ ਉਹਦਾ ਪਿਆਰਾ ਪਤੀ ਜੋ ਪਰਦੇਸ ਗਿਆ ਹੋਇਆ। ਸੋ ਇਹੋ ਜਿਹੇ ਸਮੇਂ ਵਿੱਚ ਜਿਵੇਂ ਉਹ ਦੁਖੀ ਹੁੰਦੀ ਹੈ, ਇਸੇ ਤਰ੍ਹਾਂ ਗੁਰਾਂ ਦੇ ਵਿਛੋੜੇ ਕਰਕੇ ਮੈਂ ਬਹੁਤ ਦੁਖੀ ਸੀ। ਚਿੱਤ ਨਹੀਂ ਸੀ ਲੱਗਦਾ ਉੱਥੇ, ਮਨ ਨਹੀਂ ਸੀ ਲੱਗਦਾ, ਮਨ ਤਾਂ ਗੁਰਚਰਨਾਂ ਦੇ ਵਿੱਚ ਪਿਆ ਸੀ, ਖਿੱਚ ਪਾ ਰਿਹਾ ਸੀ ਮਨ। ਹੁਣ ਨਹੀਂ ਸੰਦੇਸਰੋ ਮਾਇਓ, ਇਸ ਪ੍ਰਕਾਰ ਇਹ ਭਾਈਓ ਹੁਣ ਤੱਕ ਕੋਈ ਸੰਦੇਸਰੋ ਭਾਵ ਸੁਨੇਹਾ ਵੀ ਨਹੀਂ ਆਇਆ। ਹੁਣ ਨਹੀਂ ਸੰਦੇਸ਼ ਰੋ ਮਾਇਓ, ਇਸ ਪ੍ਰਕਾਰ ਦੂਜਾ ਪਾਠ ਇਸ ਤਰ੍ਹਾਂ ਜਿਹੜਾ ਸੰਦੇਸ਼ ਰੋ ਮਾਇਓ, ਇਹ ਪਹਿਲਾ ਪਾਠ ਹੈ ਮੁੱਖ, ਸੰਦੇਸ਼ ਰੋ ਮਾਇਓ। ਸੰਦੇਸ਼ ਹੁੰਦਾ ਸੁਨੇਹਾ ਅਤੇ ਰੋ ਮਾਇਓ ਹੁੰਦਾ ਪਹੁੰਚਾਇਆ। ਹੁਣ ਨਹੀਂ ਸੰਦੇਸ਼ ਰੋ ਮਾਇਓ, ਇਹ ਭਾਈਓ ਹੁਣ ਤੱਕ ਕੋਈ ਸੁਨੇਹਾ ਵੀ ਨਹੀਂ ਆਇਆ। ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ ਰਹਾਓ। ਸੋ ਇਸ ਤਰ੍ਹਾਂ ਫਰਮਾਉਂਦੇ ਲਾਲ ਜੋ ਪਿਆਰਾ ਗੁਰੂ ਸਾਹਿਬ ਪਹਿਲੇ ਜਦ ਇੱਕ ਕੋਹ ਤੱਕ ਵੀ ਕਿਧਰੇ ਸਿੱਧ ਹੁੰਦਾ ਸਿਧਾਨਾ ਭਾਵ ਜਾਣਾ ਕਰਦੇ ਸੀ, ਉਦੋਂ ਚਤਰ ਪਾਤਰੋ ਚਾਰ ਪੱਤਰਕ ਆ ਜਾਂਦੀਆਂ ਸੀ, ਜਲਦੀ ਆ ਜਾਓ ਇੱਥੇ ਲੋੜ ਹੈ, ਕਿੱਥੇ ਰਹਿ ਗਏ ਤੁਸੀਂ। ਚਾਰ ਪਹਿਰ ਰੋਣੇ ਵਿੱਚ ਹੀ ਆਉਂਦੇ ਸੀ ਵਿਸ਼ਰਾਮ ਦੇ ਕੇ। ਫਰਮਾਉਂਦੇ ਨੇ ਕਿਸੇ ਸਿੱਖ ਨੇ ਬੇਨਤੀ ਕੀਤੀ ਜੋ ਨਹੀਂ ਬੁਲਾਉਂਦੇ ਤਾਂ ਤੁਸੀਂ ਵੀ ਵਿਸਾਰ ਦਿਓ, ਇੱਥੋਂ ਹੀ ਆਨੰਦ ਪੂਰਵਕ ਰਹੋ। ਤਾਂ ਮਹਾਰਾਜ ਨੇ ਬਚਨ ਕਿਹਾ ਤੁਸੀਂ ਵੀ ਵਿਸਾਰ ਦਿੰਦੇ, ਸਿੱਖਾਂ ਨੇ ਕਿਹਾ ਕਿਉਂ ਵਿਸਰੈ ਹੋ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ। ਮਹਾਰਾਜ ਕਹਿੰਦੇ ਵਾਹ ਬਈ ਵਾਹ, ਅਸੀਂ ਕਿਤੇ ਦੁਨੀਆਂ ਵਰਗੇ ਹਾਂ ਵੀ ਜੇ ਉਹ ਨਹੀਂ ਤੂੰ ਨਹੀਂ ਬੁਲਾਉਂਦਾ ਅਸੀਂ ਵੀ ਨਹੀਂ ਬੁਲਾਉਂਦੇ। ਭਗਤ ਰਵਿਦਾਸ ਜੀ ਕਹਿੰਦੇ ਮਾਧਵੇ ਤੁਮਨ ਤੋਰਹੋ, ਤੋ ਹਮ ਨਹੀਂ ਤੋਰ ਹੈ। ਪਾਠ ਇਹੀ ਆ, ਲੋਕੀ ਕਹਿੰਦੇ ਮਾਧਵੇ ਤੁਮ ਨਾ ਤੋਰਹੋ ਤੋ ਹਮ ਨਹੀਂ ਤੋਰ ਹੈ, ਜੇ ਤੁਸੀਂ ਨਹੀਂ ਤੋੜੋਗੇ ਤਾਂ ਅਸੀਂ ਵੀ ਨਹੀਂ ਤੋੜਾਂਗੇ। ਨਹੀਂ, ਮਾਧਵੇ ਤੁਮਨ ਤੋਰਹੋ ਤੋ ਹਮ ਨਹੀਂ ਤੋਰ ਹੈ, ਤੁਸੀਂ ਭਾਵੇਂ ਤੁਮਨ ਹੁੰਦਾ ਤੁਸੀਂ ਭਾਵੇਂ ਤੋੜ ਤੋੜ ਕੇ ਸਿੱਟੋ, ਪਰ ਅਸੀਂ ਨਹੀਂ ਤੋੜਦੇ ਦੁਨਿਆਵੀ ਲੋਕਾਂ ਵਰਗੇ। ਨਹੀਂ ਕਹਿੰਦੇ ਅਸੀਂ ਜੋ ਸਾਰਿਆਂ ਗੁਣਾਂ ਅਤੇ ਸੁੱਖਾਂ ਦੇ ਦੇਣ ਵਾਲਾ ਵਾਹਿਗੁਰੂ ਹੈ ਸਤਿਗੁਰੂ ਰਾਮਦਾਸ ਮਹਾਰਾਜ, ਇਸ ਤਰ੍ਹਾਂ ਦਾ ਪਿਆਰਾ ਲਾਲ ਮੇਰੇ ਪਿਤਾ ਜੀ ਧੰਨ ਗੁਰੂ ਰਾਮਦਾਸ ਮੇਰੇ ਸਤਿਗੁਰੂ ਜੀ ਮੈਨੂੰ ਕਿਵੇਂ ਭੁੱਲ ਸਕਦੇ ਨੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਸਿੱਖਾਂ ਨੂੰ ਬਚਨ ਕਿਹਾ ਕਿ ਕੋਠੇ ਚੜ੍ਹ ਕੇ ਵੇਖਦੇ ਹਾਂ ਸ਼ਾਇਦ ਕੋਈ ਸਿੱਖ ਆਉਂਦਾ ਹੀ ਹੋਵੇ। ਕਹਿੰਦੇ ਅਸੀਂ ਫਿਰ ਕੋਠੇ ਚੜ੍ਹ ਚੜ੍ਹ ਦੇਖਦੇ ਹੁੰਦੇ ਸੀ, ਉਦੋਂ ਮੰਦਰ ਚਰਕ ਹੈ ਪੰਥ ਨਿਹਾਰਾ ਨੈਣ ਨੀਰ ਭਰ ਆਇਓ। ਜਿਸ ਵੇਲੇ ਮੰਦਰ ਹੁੰਦਾ ਕੋਠੇ ਉੱਤੇ ਚਰਕ ਹੈ ਭਾਵ ਚੜ੍ਹ ਕੇ ਅੰਮ੍ਰਿਤਸਰ ਦੇ ਰਸਤੇ ਨੂੰ ਵੇਖਿਆ। ਜੇ ਕਿਤੇ ਬਾਣੀ 'ਚ ਮੰਦਰ ਅੱਖਰ ਆ ਜਾਏ ਉੱਥੇ ਕਈੜੇ ਵਾਲੇ ਕੱਟੜ ਜੇ ਨੇ, ਉਹਨਾਂ ਨੂੰ ਹੋਰ ਹੀ ਕੁਛ ਆਉਣ ਲੱਗ ਜਾਂਦਾ। ਮੰਦਰ ਘਰ ਨੂੰ ਕਹਿੰਦੇ ਹੁੰਦੇ ਆ ਕਿਉਂਕਿ ਅਰਥਾਂ ਦਾ ਤਾਂ ਪਤਾ ਹੀ ਨਹੀਂ ਹੁੰਦਾ, ਉਦਾਂ ਹੀ ਖਮਾਰੀ ਚੜ੍ਹੀ ਹੁੰਦੀ ਬਸ। ਚਰਕ ਹੈ ਤੋਂ ਭਾਵ ਚੜ੍ਹ ਕੇ ਅੰਮ੍ਰਿਤਸਰ ਦੇ ਰਸਤੇ ਨੂੰ ਵੇਖਿਆ ਅਤੇ ਕੋਈ ਸਿੱਖ ਆਉਂਦਾ ਨਿਗਾਹ ਨਾ ਆਇਆ। ਵੀ ਮੈਂ ਸਮਝਦੇ ਕਿ ਬਾਬਾ ਬੁੱਢਾ ਜੀ ਆਉਣਗੇ, ਕੋਈ ਹੋਰ ਆਊਗਾ, ਕੋਈ ਨਿਗਾਹ 'ਚ ਨਾ ਆਇਆ ਤਾਂ ਨੈਣ ਨੀਰ ਭਰ ਆਏ, ਅੱਖਾਂ ਵਿੱਚ ਨੀਰ ਭਰ ਆਉਣਾ, ਪਾਣੀ ਭਰ ਆਉਣਾ, ਹੌਂਕੇ ਲੈ ਲੈ ਰੋਣਾ। ਹਉ ਹਉ ਭੀਤ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ। ਸੋ ਇਸ ਪ੍ਰਕਾਰ ਫਰਮਾਉਂਦੇ ਹਉ ਮੇਰੇ ਵਿੱਚ ਕੋਈ ਹਉ ਹੰਗਤਾ ਦੀ ਭੀਤ ਤੋਂ ਭਾਵ ਕੰਧ ਹੋ ਗਈ ਹੋਣੀ ਹੈ, ਜਿਸ ਕਰਕੇ ਮਹਾਰਾਜ ਨੇ ਮੈਨੂੰ ਬੁਲਾਇਆ ਨਹੀਂ। ਫਿਰ ਇਸ ਕਹਿੰਦੇ ਇੱਕ ਸਿੱਖ ਨੇ ਕਿਹਾ ਕਿ ਦੇਸ਼ ਦੂਰ ਹੋਵੇਗਾ, ਤਾਂਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅੰਮ੍ਰਿਤਸਰ ਦੇਸ਼ ਸੁਣਨ ਵਿੱਚ ਤਾਂ ਨੇੜੇ ਹੀ ਆਉਂਦਾ, ਵਸਤੂ ਭਾਵ ਨੇੜੇ ਹੋਵੇ ਪਰ ਵੇਖੇ ਤੋਂ ਬਿਨਾਂ ਦੂਰ ਹੀ ਲੱਗਦੀ, ਜਿਵੇਂ ਵਿਚਾਲੇ ਕਿਸੇ ਚੀਜ਼ ਦੇ ਮੰਨ ਲਓ ਪੜਦਾ ਹੋਵੇ। ਭਾਂਭੀਰੀ ਕੇ ਪਾਤ ਪਰ ਦੋ ਬਿਨ ਵੇਖੇ ਦੂਰ ਆਇਓ। ਭਾਂਭੀਰੀ ਦੇ ਪਾਤ ਖੰਭ ਵਰਗਾ ਪਤਲਾ ਪਰਦੋ ਪੜਦਾ ਵੀ ਹੋਵੇ ਪਰ ਵੇਖੇ ਤੋਂ ਬਿਨਾਂ ਤਾਂ ਦੂਰ ਹੀ ਹੈ। ਜਿਸ ਤਰ੍ਹਾਂ ਪਾਰਸ ਅਤੇ ਲੋਹੇ ਵਿੱਚ ਭੰਭੀਰੀ ਦੇ ਪੱਤੇ ਜਿੰਨਾ ਪੜਦਾ ਰਹਿ ਜਾਵੇ ਤਾਂ ਵੀ ਪਾਰਸ ਲੋਹੇ ਨੂੰ ਸੋਨਾ ਨਹੀਂ ਕਰ ਸਕਦਾ। ਇਸ ਪ੍ਰਕਾਰ ਸੁੰਤਰੀ ਭਾਵ ਜੇ ਦੇਖੀਏ ਮਹਾਰਾਜ ਕੀ ਕਹਿੰਦੇ ਅੰਦਰੋਂ, ਜਗਿਆਸੂ ਆਪਣੀ ਸਿਥਲਤਾ ਮਹਾਂਪੁਰਖਾਂ ਨੂੰ ਇਉਂ ਸੁਣਾਉਂਦੇ ਹੁੰਦੇ ਨੇ, ਦਹਿ ਦਿਸ ਛਤਰ ਮੇਘ ਘਟਾ ਘਟ। ਕਹਿੰਦੇ ਦਸਾਂ ਇੰਦਰੀਆਂ ਰੂਪ ਦਸੋ ਦਿਸ਼ਾ ਵਿੱਚ ਮੋਹ ਰੂਪ ਬੱਦਲਾਂ ਦੀਆਂ ਜਿਹੜੀਆਂ ਨਾ ਇੱਕ ਰਸ ਛਤਰਾਕਾਰ ਹੋ ਕੇ ਚਾਰ ਹੈ, ਮੋਹ ਵਿਕਾਰ ਐ ਉੱਤੋਂ ਦੀ ਚੜ੍ਹ ਚੜ੍ਹ ਆ ਰਹੇ ਨੇ। ਦਾਮਨ ਚਮਕ ਡਰਾਇਓ, ਅਤੇ ਮਾਇਆ ਰੂਪ ਬਿਜਲੀ ਚਮਕਾਰੇ ਮਾਰ ਕੇ ਹਾਵ ਭਾਵ ਕਰਕੇ ਡਰਾਉਂਦੀ ਹੈ, ਮੇਰੇ ਮਨ ਨੂੰ ਲਭਾਉਂਦੀ ਹੈ। ਸੇਜ ਅਕੇਲੀ ਨੀਂਦ ਨਹੁੰਨੈਨ ਹੈ, ਸ਼ਰਧਾ ਰੂਪੀ ਸੇਜਾ ਤੇ ਮੈਂ ਇਕੱਲੀ ਹਾਂ, ਬੁੱਧੀ ਰੂਪ ਅੱਖਾਂ ਵਿੱਚ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ। ਫਿਰ ਪਰਦੇਸ ਸਿਧਾਇਓ, ਪਤੀ ਪਰਮਾਤਮਾ ਪਰਦੇਸ ਗਿਆ ਹੋਇਆ ਭਾਵ ਸਾਖਿਆਤਕਾਰ ਹੈ, ਪਰ ਮੈਨੂੰ ਦਿਖਦਾ ਨਹੀਂ। ਮੇਰੇ ਭਾਣੇ ਤਾਂ ਫਿਰ ਪਰਦੇਸ ਹੀ ਗਿਆ ਹੋਇਆ। ਹੁਣ ਨਹੀਂ ਸੰਦੇਸਰੋ ਮਾਇਓ, ਕਹਿੰਦੇ ਭਾਈ ਹੁਣ ਤੱਕ ਗੁਰੂ ਉਪਦੇਸ਼ ਰੂਪੀ ਕੋਈ ਸੁਨੇਹਾ ਸੁਣਿਆ ਨਹੀਂ, ਕੋਈ ਮੈਨੂੰ ਉਪਦੇਸ਼ ਨਹੀਂ ਮਿਲਿਆ ਗੁਰਾਂ ਦਾ ਹਾਲੇ ਤੱਕ, ਤਾਂਹੀਓ ਤਾਂ ਮੈਂ ਇਸ ਪ੍ਰਕਾਰ ਤੜਫਦਾ, ਕੋਈ ਰਸਤਾ ਮਿਲਿਆ ਨਹੀਂ। ਏਕ ਕੇਸਰੋ ਸਿੱਧ ਕਰਤ ਲਾਲ, ਇਸ ਪ੍ਰਕਾਰ ਫਰਮਾਉਂਦੇ ਨੇ। ਸੋ ਏਕ ਕੋਸਰੋ ਸਿੱਧ ਕਰਤ ਲਾਲ, ਜਦੋਂ ਲਾਲ ਪਿਆਰੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਇੱਕ ਅਨਮੈਂ ਕੋਸ਼ ਨੂੰ ਸਿੱਧ ਕਰਦੇ ਹਾਂ ਕਿ ਅਨਮੈਂ ਕੋਸ਼ ਨਹੀਂ ਆ ਮੈਂ, ਤਬ ਚਤਰ ਪਾਤਰੋ ਆਇਓ, ਉਸ ਵੇਲੇ ਪ੍ਰਾਣਮੈਂ ਮਨੋਮੈਂ ਵਿਗਿਆਨਮੈਂ ਆਨੰਦਮੈਂ ਰੂਪ ਇਹਨਾਂ ਚਾਰਾਂ ਕੋਸ਼ਾਂ ਦਾ ਅੱਗੇ ਹੋਰ ਪਾਤਰੋ ਪੜਦਾ ਆ ਗਿਆ। ਕਿਉਂ ਬਿਸਰੈ ਇਹੋ ਲਾਲ ਪਿਆਰੋ, ਸਰਬ ਸੁਖਾ ਸਰਬ ਗੁਣਾ ਸੁਖਦਾਇਓ, ਜੋ ਸਾਰਿਆਂ ਗੁਣਾਂ ਦਾ ਤੇ ਸਾਰਿਆਂ ਸੁਖਾਂ ਦਾ ਪਿਆਰਾ ਵਾਹਿਗੁਰੂ ਹੈ, ਉਹ ਲਾਲ ਵੱਤ ਬੇਕੀਮਤਾ ਪਿਆਰਾ ਵਾਹਿਗੁਰੂ ਮੈਨੂੰ ਕਿਵੇਂ ਭੁੱਲ ਸਕਦਾ ਹੈ। ਮੰਦਰ ਚਰਕੈ ਪੰਥ ਨਿਹਾਰੋ, ਨੈਣ ਨੀਰ ਭਰ ਆਇਓ, ਪ੍ਰੇਮ ਰੂਪੀ ਮੰਦਰ ਉੱਤੇ ਚੜ੍ਹ ਕੇ ਗਿਆਨ ਭਗਤੀ ਰੂਪ ਰਸਤੇ ਨੂੰ ਵੇਖਦਾ, ਜਾਂ ਪ੍ਰਾਪਤ ਨਾ ਹੋਇਆ ਤਾਂ ਬੁੱਧੀ ਰੂਪ ਅੱਖਾਂ ਵਿੱਚ ਵਿਰਾਗ ਰੂਪੀ ਜਲ ਭਰ ਆਇਆ। ਹਉ ਹਉ ਭੀਤ ਭਇਓ ਹੈ ਬੀਚੋ, ਸੁਣਤ ਦੇਸ ਨਿਕਟ ਆਇਓ। ਹਉ ਹੁੰਦਾ ਮੇਰੇ ਅਤੇ ਪਰਮਾਤਮਾ ਦੇ ਵਿੱਚ, ਹਉ ਭੀਤ ਹੰਗਤਾ ਰੂਪੀ ਕੰਧ ਦਾ ਬੀਚੋ ਹੁੰਦਾ ਪੜਦਾ, ਵੈਸੇ ਅੰਤਕਰਨ ਰੂਪੀ ਦੇਸ ਨੇੜੇ ਹੀ ਸੁਣਨ ਚ ਆਉਂਦਾ, ਵੀ ਅੰਦਰ ਹੀ ਹੈ ਪਰਮਾਤਮਾ, ਉੱਥੇ ਜੀਵ ਆਤਮਾ ਬੈਠੇ ਇਕੱਠੇ ਹੀ ਹੈ। ਭਾਂਭੀਰੀ ਕੇ ਪਾਤ ਪਰ ਦੋ, ਬਿਨ ਪੇਖੇ ਦੂਰ ਆਇਓ। ਸੋ ਜਿਵੇਂ ਰਗੜੇ ਤੋਂ ਬਿਨਾਂ ਮਹਿੰਦੀ ਵਿੱਚ ਭਾਂਭੀਰੀ ਮਹਿੰਦੀ ਦੇ ਪੱਤੇ ਦਾ ਪੜਦਾ ਹੈ ਬਸ, ਇਸੇ ਤਰ੍ਹਾਂ ਉਹ ਵਾਕ ਪਰ ਗੁਰਾਂ ਦੁਆਰਾ ਵੇਖੇ ਤੋਂ ਬਿਨਾਂ ਦੂਰ ਹੀ ਹੈ, ਜਿਵੇਂ ਪਿਆਜ਼ ਦਾ ਬਰੀਕ ਜਿਹਾ ਛਿਲਕਾ ਹੁੰਦਾ, ਇੰਨਾ ਕੁ ਫਰਕ ਹੈ ਬਸ। ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁੱਖ ਮਿਟਾਇਓ। ਜਿਸ ਵੇਲੇ ਸਾਰਿਆਂ ਦਾ ਸਵਾਮੀ ਵਾਹਿਗੁਰੂ ਕਿਰਪਾਲੂ ਹੋਇਆ ਤਾਂ ਉਹਨੇ ਮੇਰਾ ਸਾਰਾ ਹੀ ਦੁੱਖ ਮਿਟਾ ਦਿੱਤਾ। ਕਹੋ ਨਾਨਕ ਹਉ ਮੈਂ ਭੀਤ ਗੁਰ ਖੋਈ, ਤਾਂ ਦਿਆਰ ਬੀਠ ਲੋ ਪਾਇਓ। ਮਹਾਰਾਜ ਕਥਨ ਕਰਦੇ ਨੇ, ਜਾਂ ਗੁਰਾਂ ਨੇ ਹਉਮੈ ਦੀ ਕੰਧ ਢਾ ਦਿੱਤੀ ਤਾਂ ਮੈਂ ਦਿਆਲੂ ਬੀਠਲ ਨੂੰ ਪ੍ਰਾਪਤ ਕਰ ਲਿਆ ਪਰਮੇਸ਼ਰ ਨੂੰ। ਸਭ ਰਹਿਓ ਅੰਦੇਸਰੋ ਮਾਇਓ, ਇਸ ਪ੍ਰਕਾਰ ਫਰਮਾਉਂਦੇ ਹਨ ਕਿ ਹੇ ਭਾਈ ਹੁਣ ਮੇਰਾ ਸੰਸਾ ਹੀ ਖਤਮ ਹੋ ਗਿਆ, ਰਹਿ ਹੀ ਗਿਆ ਬਸ, ਮੇਰਾ ਜਿਹੜਾ ਸਾਰਾ ਸੰਸਾ ਸੀ ਨਾ ਮੁੱਕ ਗਿਆ। ਹੁਣ ਜੋ ਚਾਹਤ ਸੋ ਗੁਰੂ ਮਿਲਾਇਓ, ਸਰਬ ਗੁਣਾ ਨਿਧ ਰਾਇਓ, ਰਹਾਓ ਦੂਜਾ। ਸੋ ਇਹ ਪਹਿਲੇ ਰਹਾਓ ਦਾ ਜਵਾਬ ਹੈ ਇਸੇ ਸ਼ਬਦ ਦਾ, ਦੂਸਰੇ ਰਹਾਓ ਵਿੱਚ ਤਾਂਹੀਓ ਰਹਾਓ ਦੂਜਾ ਲਿਖਿਆ। ਜਿਹਨੂੰ ਚਾਹੁੰਦੇ ਸੀ ਉਹਦੇ ਨਾਲ ਹੁਣ ਮੈਨੂੰ ਸਤਿਗੁਰਾਂ ਨੇ ਮਿਲਾ ਦਿੱਤਾ, ਉਹ ਰਾਇਓ ਪ੍ਰਕਾਸ਼ ਰੂਪ ਪਰਮਾਤਮਾ ਸਾਰਿਆਂ ਸ਼ੁਭ ਗੁਣਾਂ ਦੀ ਜੋ ਨਿਧੀ ਰੂਪ ਹੈ ਉਹਨੂੰ ਹੁਣ ਸਤਿਗੁਰਾਂ ਨੇ ਮਿਲਾ ਦਿੱਤਾ ਹੈ, ਰਹਾਓ ਦੂਜਾ।